ਨੀ ਕੁਛ, ਤੇਰੇ ਵਾਲੀ ਧਰਤ ਗੁਰਮਤ ਖੁਰਤੀ ਹੈ। ਫਿਰ ਉਹ ਤੈਨੂੰ ਇਹ ਨੀ ਪਤਾ ਮੂਰਖਾਂ ਨੂੰ ਗੁਰਮਤ ਨਾਲ ਕਿਤੇ ਤੱਤ ਲੱਗਿਆ ਹੋਇਆ ਹੈ। ਬ੍ਰਹਮ ਗਿਆਨੀ ਨਾਲ ਪੂਰਨ ਲਫ ਨੀ ਲੱਗਦਾ, ਗੁਰਮਤ ਨਾਲ ਤੱਤ ਨੀ ਲੱਗਦਾ। ਇੰਨੀ ਅਕਲ ਤਾਂ ਹੈ ਉਹ ਨੀ ਉਹਨਾਂ ਨੂੰ। ਵਿਦਵਾਨਾਂ ਨੂੰ ਅਕਲ ਹੋਵੇ, ਜਿੱਦਣ ਇੱਧਰੋਂ ਸੂਰਜ ਨਿਕਲੂ, ਜ਼ਮੀਨ ਦਾ ਪੁੱਠਾ ਗੇੜਾ ਆ ਜਾਊ। ਫਿਰ ਵਿਦਵਾਨ ਔਰ ਅਕਲ ਦਾ ਮੇਲ ਹੈ ਨੀ। ਵਿਦਵਾਨ ਔਰ ਅਕਲ ਦੋ ਚੀਜ਼ਾਂ ਆਪਾਂ ਵਿਰੋਧੀ ਨੇ। ਵਿਦਵਾਨ ਜਿੱਦਣ ਆਪਣੀ ਅਕਲ ਨੂੰ ਤਲਾਂਜਲੀ ਦੇ ਦਿੰਦਾ, ਉਦੋਂ ਉਹ ਗੁਰਮੁਖ ਬਣਦਾ, ਫਿਰ ਵਿਦਵਾਨ ਨਹੀਂ ਰਹਿੰਦਾ। ਫਿਰ ਗੁਰ ਕੀ ਮਤ ਲੈਂਦਾ, ਆਪਣੀ ਮਤ ਦਾ ਤਿਆਗ ਕਰਦਾ। ਵਿਦਵਾਨ ਦੀ ਆਪਣੀ ਮਤ ਵੱਡੀ ਹੁੰਦੀ ਹੈ, ਆਪਣੀ ਮਤ ਨੂੰ ਵੱਡੀ ਮੰਨਣ ਵਾਲਾ ਵਿਦਵਾਨ
ਹੁੰਦਾ।
ਕਿਤੇ ਇੰਦ ਚੰਦ ਸੂਰ ਕਿਤੇ, ਇੰਦ ਚੰਦ ਸੂਰ ਇੱਕ ਨਹੀਂ ਰਹਿੰਦਾ, ਉਹ ਤਾਂ ਸਾਇੰਸਦਾਨ ਵੀ ਬਣਦੀ ਹੈ। ਚੱਲ ਇੰਦ ਇੰਦ ਨੂੰ ਤਾਂ ਸ਼ਾਇਦ ਸਾਇੰਸ ਦਾ ਵਿਸ਼ਾ ਨਹੀਂ ਹੈ, ਪਰ ਚਾਂਦਾ ਸੂਰਜ ਦਾ ਤਾਂ ਵਿਸ਼ਾ ਹੈ ਨਾ, ਸਾਇੰਸ ਦਾ ਵੀ, ਮੰਡਲ ਦੇਸਾਂ ਦਾ ਵੀ ਵਿਸ਼ਾ। ਉਹਨਾਂ ਨੇ ਵੀ ਕਿੰਨੇ ਪਲੈਨਟ ਧਰਤੀਆਂ ਕਿੰਨੀਆਂ ਕਰਤੀਆਂ, ਸੌਰ ਮੰਡਲ ਕਿੰਨੇ ਦੱਸਦੇ, ਹੁਣ ਤਾਂ ਉਹਨਾਂ ਨੇ ਵੀ ਦੱਸਦੇ, ਪਰ ਇਹ ਤਾਂ ਉਦੋਂ ਦੱਸੇ ਨੇ ਜਦੋਂ ਇਹਨਾਂ ਨੇ ਦੱਸੇ ਦੀ ਸੀ। ਇੰਦਰ ਕਿੰਨੇ ਹੀ ਨੇ, ਇੱਕ ਨਹੀਂ ਹੈ ਇੰਦਰ। ਜੇ ਮੰਡਲ ਦੇ ਕਿੰਨੇ ਨੇ ਤਾਂ ਇੰਦਰ ਕਿਹੜਾ ਫਿਰ ਇੱਕ ਹੈ। ਚਲੋ ਉਹ ਤਾਂ ਇੱਦੋਂ ਕਹਿੰਦੇ, ਇਸ ਇੰਦਰ ਤੋਂ ਕਹਿੰਦੇ। ਇੰਦਰ ਕੌਣ, ਇੰਦਰੀ ਕੀ ਹੈ, ਇੰਦਰੀ ਬੁੱਧੀ ਨੂੰ ਕਹਿੰਦੇ। ਜਦੋਂ ਬੁੱਧੀ ਨੇ ਹਾਰ ਮੰਨ ਲਈ ਨਾ ਗੁਰਮਤ ਦੇ ਸਾਹਮਣੇ, ਮੇਰੀ ਮਤ ਥੋੜੀ ਰਾਮ ਮਜ਼ਾ ਤੇ ਮੰਨ ਲਿਆ, ਇੰਦਰੀ ਜਿੱਤੀ ਗਈ। ਅਸਲ ਜਿੰਦਰੀ ਹੋਰ ਨਹੀਂ ਜਿੱਤਣੀ ਕੋਈ, ਆ ਬੁੱਧੀ ਜਿੱਤਣੀ ਹੈ ਜਿਹੜੀ ਅੜੀ ਹੋਈ ਹੈ, ਕਬੁੱਧ ਹੋਈ ਹੋਈ ਹੈ। ਇਹ ਜਿਹੜੀ ਬੁੱਧ ਕਬੁੱਧ ਹੋਈ ਹੋਈ ਹੈ ਨਾ, ਵਿਦਵਾਨਾਂ ਦੀ ਬੁੱਧ ਨਹੀਂ ਹੁੰਦੀ, ਕਬੁੱਧ ਹੁੰਦੀ ਹੈ। ਕਬੁੱਧ ਨੂੰ ਬੁੱਧ ਕਹੀ ਜਾਂਦੇ ਨੇ, ਜਿਹੜੀ ਗੁਰਮਤ ਨੂੰ ਮੰਨਣ ਨਹੀਂ ਦਿੰਦੀ ਬੁੱਧ, ਉਹ ਬੁੱਧ ਕਿਵੇਂ ਆ, ਕਬੁੱਧ ਹੈ ਉਹ। ਜਿਹੜੀ ਜੋ ਕੰਮ ਕਰਨਾ ਹੈ ਉਹ ਕਰਨ ਨਹੀਂ ਦਿੰਦੀ, ਉਹ ਕਬੁੱਧ ਨਹੀਂ ਤਾਂ ਹੋਰ ਹੈ ਕੀ। ਜੋ ਕੰਮ ਕਰਨਾ ਹੈ ਪਤਾ ਲੱਗਣ ਤੋਂ ਬਾਅਦ ਵੀ ਉਹ ਕਰਨ ਨਹੀਂ ਦਿੰਦੀ ਜਿਹੜੀ ਬੁੱਧੀ, ਉਹ ਕਬੁੱਧ ਨਹੀਂ ਤਾਂ ਹੋਰ ਕੀ ਹੈ। ਉਹ ਜਿਹੜਾ ਨਸ਼ਾ ਖਾ ਖਾ ਕੇ ਜਾਇਦਾਦ ਉਜਾੜੀ ਜਾਂਦਾ, ਉਹ ਕਬੁੱਧੇ ਆ, ਉਹਦੇ ਕੋਲ ਬੁੱਧ ਕਿੱਥੇ ਹੈ। ਉਹਨੂੰ ਤਾਂ ਅਸੀਂ ਕਬੁੱਧ ਕਹਿੰਦੇ ਹਾਂ। ਉਹ ਜਿਹੜਾ ਗਿਆਨ ਲੈ ਕੇ ਆਇਆ ਸੀ ਜਾਂ ਜੰਮਿਆ ਹੈ, ਜਿਹੜਾ ਉਹ ਉਜਾੜ ਕੇ ਚਲਿਆ ਜਾਊ, ਦੋਵੇਂ ਹੱਥ ਝਾੜ ਕੇ ਜੂਆ ਹਾਰ ਕੇ, ਉਹ ਵੀ ਤਾਂ ਕਬੁੱਧੇ ਹੈ। ਉਹਦਾ ਨਹੀਂ ਇਹਨਾਂ ਨੂੰ ਪਤਾ, ਸੰਸਾਰੀ ਦਾ ਅੰਦਾ ਹੀ ਪਤਾ ਨਾ। ਉਹਦਾ ਗੁਰਬਾਣੀ ਨੂੰ ਉਹਦਾ ਜ਼ਿਆਦਾ ਫਿਕਰ ਹੈ, ਇਹਨਾਂ ਨੂੰ ਸੰਸਾਰੀ ਦਾ ਫਿਕਰ ਹੈ। ਸੰਸਾਰੀ ਲੋਕਾਂ ਨੂੰ, ਸੰਸਾਰੀ ਅਕਾਲੀਆਂ ਨੂੰ ਵੀ ਤਾਂ ਉਹਦਾ ਹੀ ਫਿਕਰ ਹੈ, ਵਿਦਵਾਨਾਂ ਨੂੰ ਵੀ ਉਹਦਾ ਫਿਕਰ, ਨਸ਼ੇ ਹੋ ਫਲਾਨਾ ਹੋ ਢਿਮਕਾ, ਉਹ ਦੂਏ ਦਾ ਨਹੀਂ ਫਿਕਰ। ਜਾਂ ਦੋਵੇਂ ਹੱਥ ਝਾੜ ਕੇ ਜਾਣਾ ਜੁਹਾਰੀਏ ਨੇ, ਉਹਦਾ ਫਿਕਰ ਹੈ, ਉਹਦੀ ਗੱਲ ਨਹੀਂ ਕੋਈ ਕਰਦਾ, ਸੰਤ ਵੀ ਨਹੀਂ ਕਰਦੇ ਉਹਦੀ ਗੱਲ। ਉਹਦਾ ਆਪ ਹੱਥ ਝਾੜੇ ਹੋਏ ਨੇ ਨਾ, ਉਹਦੇ ਦਾਇਰੇ 'ਚ ਤਾਂ ਆਪ ਆਉਂਦੇ ਨੇ ਪਹਿਲਾਂ, ਇਹ ਉਹਦੀ ਤਾਂ ਨਹੀਂ ਕਰਦੇ ਗੱਲ, ਉਹਦੇ ਵਿੱਚ ਆਪ ਵੀ ਆਉਂਦੇ ਨੇ। ਨਸ਼ਾ ਕਾਹਦਾ, ਸਭ ਤੋਂ ਖਤਰਨਾਕ ਨੇ ਦੁਰਮਤ। ਮੱਧ ਜੇ ਪੀਵਤੇ ਵਿਖਲੀ ਪਤ, ਬੜੀ ਦੁਰਮਤ ਫੜੀ ਹੋਈ ਹੈ। ਤੁਹਾਨੂੰ ਸੱਚ ਤੋਂ ਦੂਰ ਰੱਖਣ ਵਾਲੀ ਜਿਹੜੀ ਮੱਤ ਹੈ, ਸੱਚ ਨਾਲ ਜੁੜ ਨਹੀਂ ਦਿੰਦੀ, ਉਹ ਤਾਂ ਤੁਸੀਂ ਫੜੀ ਹੋਈ ਹੈ। ਸੱਚ ਨਾਲ ਪਾਉਣ ਨਹੀਂ ਜੁੜ ਦਿੰਦੀ ਤੁਹਾਡੀ ਆਪਣੀ ਬੁੱਧੀ ਉਹਦੀ ਜੁੜ ਦਿੰਦੀ, ਸੱਚ ਨਾਲ ਇਹੀ ਅੜਦੀ ਹੈ। ਇਹ ਦੁਰਮਤ ਹੈ।
ਕਿਤੇ ਸਿੱਧ ਬੁੱਧ ਨਾਥ, ਕਿਤੇ ਦੇਵੀ ਵੇਸ।
ਬੁੱਧ ਵੀ ਇੱਕ ਨਹੀਂ ਰਹਿਣਾ, ਮਹਾਤਮਾ ਬੁੱਧ, ਇੱਥੇ ਪਤਾ ਨਹੀਂ ਕਿੰਨੇ ਬੁੱਧ ਨੇ ਪੈਦਾ ਹੋਏ। ਬੁੱਧ ਦੇ ਲੈਵਲ ਦਾ ਇੱਕ ਬੁੱਧ ਨਹੀਂ ਹੈ, ਬੁੱਧ ਨੂੰ ਜ਼ਿਆਦਾ ਬੁੱਧ ਵਾਲੇ ਵੀ ਨੇ ਇੱਥੇ। ਬੁੱਧ ਦੀ ਲੈਵਲ ਦੇ ਤਾਂ ਬੁੱਧ ਬਹੁਤ ਨੇ, ਇੱਕ ਨਹੀਂ ਹੈਗਾ। ਜਿਨ੍ਹਾਂ ਨੇ ਬੁੱਧ ਤੋਂ ਗਾਹਾਂ ਜਾਣਾ ਬੁੱਧ ਨੂੰ ਤਾਂ ਪਤਾ ਨਹੀਂ ਲੱਗਿਆ ਨਿਰਾਕਾਰ ਕੀ ਹੈ ਜਿਨ੍ਹਾਂ ਨੂੰ ਨਿਰਾਕਾਰ ਦਾ ਪਤਾ ਨਹੀਂ ਉਹ ਸਾਰੇ ਬੁੱਧ ਨੇ ਉਹ ਬੁੱਧਵਾਨ ਨੇ ਉਹ ਬੁੱਧ ਵਰਗੇ ਨੇ ਉਹ ਬੁੱਧ ਵਰਗੇ ਇਹ ਗੁਰਬਾਣੀ ਵਾਲੇ ਬੁੱਧਵਾਨ ਨਹੀਂ ਹਨ
ਕਿੱਥੇ ਸਿੱਧ
ਇਹ ਬੁੱਧਮਾਨ ਹੋ ਸਕਦੇ ਨੇ ਬੁੱਧਵਾਨ ਨਹੀਂ ਹੋ ਸਕਦੇ ਬੁੱਧਮਾਨ ਹੈ ਜਿਹੜੀ ਬੁੱਧੀ ਦਾ ਅਹੰਕਾਰ ਹੋਵੇ ਇੱਕ ਬੁੱਧਵਾਨ ਹੁੰਦਾ ਬੁੱਧ ਵਾਲਾ
ਕਿੱਥੇ ਸਿੱਧ
ਸਿੱਧ ਵੀ ਕਿੰਨੇ ਹੀ ਨੇ ਸਿੱਧ ਇੱਕ ਨਹੀਂ ਹੈ ਜਿਹਨੇ ਤਨਕ ਤਨਕ ਸਿੱਧੀ ਸੋਝੀ ਵਾਲੀ ਤਨਕ ਸਿੱਧ ਕੋ ਪਾਵਾ ਤੇ ਤਿੰਨ ਆਪਣਾ ਰਾਹ ਚਲਾ ਦੇਖੋ ਦਸਮ ਗ੍ਰੰਥ ਵਿੱਚ ਸਿੱਧੀ ਅਰਥ ਸੋਝੀ ਵਾਸਤੇ ਵਰਤਿਆ ਔਰ ਗੁਰਬਾਣੀ 'ਚ ਵੀ ਸਿੱਧੀ ਲਫ਼ਜ਼ ਸੋਝੀ ਵਾਸਤੇ ਵਰਤਿਆ ਗੁਰਬਾਣੀ ਵਾਲੀ ਜਿਹੜੀ ਭਾਸ਼ਾ ਹੈ ਉਹ ਦਸਮ ਗ੍ਰੰਥ ਦੀ ਭਾਸ਼ਾ ਹੈ ਇੱਥੋਂ ਪਤਾ ਲੱਗਦਾ ਲਿਖਿਆ ਕਿਹਦਾ ਹੋਇਆ ਇਹ ਭਾਸ਼ਾ ਤਾਂ ਵਿਦਵਾਨ ਖੁਦ ਨਹੀਂ ਜਾਣਦੇ ਗੱਲ ਕਰਦੇ ਨੇ ਦਸਮ ਗ੍ਰੰਥ ਦੀ ਕਿਹਨੇ ਲਿਖਿਆ ਜਿਹੜੀ ਗੁਰਮੁਖੀ ਭਾਸ਼ਾ ਹੈ ਉਹਦੇ ਵਿੱਚ ਸਿੱਧੀ ਦਾ ਅਰਥ ਕੁਛ ਹੋਰ ਹੁੰਦਾ ਉਹਦੇ ਵਿੱਚ ਸਿੱਧੀ ਦਾ ਅਰਥ ਸੋਝੀਏ ਜਿਨ ਜਿਨ ਤਨਕ ਸਿੱਧ ਜੋ ਜੋ ਤਨਕ ਸਿੱਧ ਕੋ ਪਾਵਾ ਜਿਹਨੂੰ ਥੋੜੀ ਥੋੜੀ ਸਮਝ ਆਈ ਥੋੜੀ ਸਮਝ ਆਈ ਹੈ ਪੂਰੀ
ਤਨਕ ਥੋੜੀ
ਤਨਕ ਥੋੜੀ ਉਹਨੇ ਆਪਣਾ ਆਪਣਾ ਰਾਹ ਚਲਾ ਲਿਆ ਆਪਣੀ ਆਪਣੀ ਮਤ ਮਤਾਂ ਗਿਆਨਵਾਨਾਂ ਨਹੀਂ ਬਣਾਈਆਂ ਸਿੱਧੀ ਦਾ ਅਰਥ ਸੋਝੀ ਹੈ ਬੁੱਧ ਬਦਲੀ ਸੋਝੀ ਹੈ ਆ ਗਈ ਸਮਝ ਆ ਗਈ ਨਿਰਾਕਾਰ ਦੀ ਸਮਝ ਆਉਣੀ ਹੈ ਸਮਝੇ ਦਰਸ਼ਨ ਹੈ
ਕਿਤੇ ਸਿੱਧ ਬੁੱਧ ਨਾਥ ਕਿਤੇ
ਸਿੱਧ ਬੁੱਧ ਨਾਥ ਕਿਤੇ ਨਾਥ ਵੀ ਕਿਨੇ ਨੇ ਹਰੇਕ ਦੇ ਅੰਦਰ ਨਾਥ ਬੈਠਾ ਹੈ ਨਾ ਇੱਕ ਰਹਿ ਗਿਆ ਨਾਥ ਉੱਤੇ ਸਿੱਧ ਵੀ ਹੋਈ ਹੈ ਬੁੱਧ ਵੀ ਹੋਈ ਹੈ ਨਾਥ ਵੀ ਹੋਈ ਹੈ ਆਡਾ ਨੋ ਰੱਖੇ ਹੋਏ ਨੇ
ਕਿਤੇ ਦੇਵੀ ਵੇਸ
ਕਿਤੇ ਦੇਵੀ ਵੇਸ ਦੇਵੀ ਦੇ ਵੇਸ ਕਿਨੇ ਨੇ ਇੱਕ ਵੇਸ ਨਹੀਂ ਹੈ ਦੇਵੀ ਦਾ ਦੇਵੀ ਅਕਲ ਨੂੰ ਕਹਿੰਦੇ ਨੇ ਬੁੱਧੀ ਨੂੰ ਕਹਿੰਦੇ ਨੇ ਇਹਦੇ ਵੀ ਕਿੰਨੇ ਬੇਸ ਨੇ ਜਿੰਨੇ ਮੱਤਾਂ ਉਨੇ ਹੀ ਬੇਸ ਦੇਵੀ ਦੇ ਉਹ ਤ੍ਰਿਆ ਜਨਤਾ ਦੇਵੀ ਦੇ ਬੇਸ ਨੇ ਦੇਵੀ ਦੇ ਬੇਸ ਨੇ ਸੰਸਾਰ ਨੂੰ ਧੋਖਾ ਦਿੱਤਾ ਇੱਕ ਬੇਸ ਹੈ ਦੇਵੀ ਦਾ ਜਿਹੜਾ ਗੁਰਮਤ ਦਾ ਉਹ ਸੰਸਾਰ ਨੂੰ ਧੋਖੇ ਤੋਂ ਬਚਾਉਣ ਵਾਸਤੇ ਹੈ ਬਾਕੀ ਸਭ ਧੋਖਾ ਦੇਣ ਵਾਲੇ ਬੇਸ ਨੇ ਭਰਮ ਵਿੱਚ ਪਾਉਣ ਵਾਲੇ ਬੇਸ ਨੇ ਸਾਰੇ
ਪਹਿਲਾਂ ਚਰਿੱਤਰ
ਇਹ ਜਿਹੜਾ ਗਿਆਨ ਹੈ ਨਾ ਇਹ ਧੋਖੇ ਤੋਂ ਬਚਾਉਣ ਵਾਲਾ ਧੋਖਾ ਨਹੀਂ ਖਾ ਸਕਦਾ ਇਹਨੂੰ ਕੋਈ ਧੋਖਾ ਨਹੀਂ ਦੇ ਸਕਦਾ ਧੋਖੇ 'ਚ ਨਹੀਂ ਪਾ ਸਕਦਾ ਸੁੱਖ ਤੋਂ ਠੁੱਕੇ ਤੋਂ ਕੋਈ ਚਾਨਣਾ ਇਹਨਾਂ ਕੋਈ ਵੀ ਵੱਡੇ ਤੋਂ ਵੱਡਾ ਆਦਮੀ ਵੱਡੇ ਤੋਂ ਵੱਡਾ ਗੁਰੂ ਇਹਦੇ ਨਾਲ ਛੱਡ ਨਹੀਂ ਕਰ ਸਕਦਾ ਭਗਤ ਵਛਣ ਹਰ ਵਿਰਦ ਹੈ ਆਪਣੇ ਭਗਤਾਂ ਨੂੰ ਛਲ ਕਪੜ ਤੋਂ ਬਚਾਉਣ ਵਾਲਾ ਵਛਲ ਹੁੰਦਾ ਹੈ ਜਿਹਦੇ ਨਾਲ ਕੋਈ ਛਲ ਨਹੀਂ ਕਰ ਸਕੇ ਇਹ ਆਤਮ ਗਿਆਨ ਹੈ ਵਛਲ ਹੈ ਭਗਤ ਵਛਲ ਹੈ ਭਗਤਾਂ ਨਾਲ ਅੱਗੇ ਸਾਰੇ ਭਗਤਾਂ ਨਾਲ ਛਲ ਨਹੀਂ ਕੀਤਾ ਉਹ ਜੱਗ ਕਰ ਰਿਹਾ ਸੀ ਉਹਦੇ ਨੇ ਛਲ ਨਹੀਂ ਕੀਤਾ ਛਲ ਕਰਦੇ ਹੀ ਰਹੇ ਨੇ ਬਾਵਨ ਅਵਤਾਰ ਧਾਰ ਕੇ ਛਲ ਨਹੀਂ ਕੀਤਾ ਇਹਦੇ ਨਾਲ ਜੁਨੀ ਛਲ ਕਰਦਾ ਹੈ ਉਹਨਾਂ ਨੂੰ ਭਗਤ ਨਹੀਂ ਮੰਨਦਾ ਇਹ ਕੇਤੀ ਦੇਵੀ ਵੇਸ ਮੰਨਦਾ ਇਹਨੂੰ ਉਦੋਂ ਗਾਹਾਂ ਦਾ ਗਿਆਨ ਹੈ ਬਲ ਰਾਜੇ ਨੇ ਛਲ ਨਹੀਂ ਕੀਤਾ ਛਲ ਕਰਨਾ ਦੇਵੀ ਦੇਵਤਿਆਂ ਦਾ ਕੰਮ ਹੁੰਦਾ ਕਪਟ ਕਰਨਾ ਦੇਵੀ ਦੇਵਤਿਆਂ ਦਾ ਕੰਮ ਹੁੰਦਾ, ਠੱਗਾਂ ਦਾ ਕੰਮ ਹੁੰਦਾ। ਫਿਰ ਉਹ ਧਰਮ ਠੱਗਾਂ ਦੇ ਨੇ, ਜਿਹਦੇ ਦੇਵੀ ਦੇਵਤੇ ਜਿਹਦੇ ਗੁਰੂ ਜਿਹੜੇ ਪੀਰ ਛਲ ਕਰਦੇ ਹੋਣ, ਉਹ ਆਦਮੀ ਉਹਦੇ ਚੇਲੇ ਕਿਉਂ ਨਾ ਕਰਨ। ਛਲ ਕਰਨਾ ਜਾਇਜ਼ ਹੈ ਉਹਨਾਂ ਧਰਮਾਂ ਦੇ ਵਿੱਚ। ਅਨੰਦਪੁਰ ਸਾਹਿਬ ਛਲ ਕਰਕੇ ਛਡਾ ਲਿਆ, ਦੁੱਧ ਛਡਾ ਲਿਆ ਨਾ, ਉਹਨਾਂ ਦੇ ਤਾਂ ਕਰਦੇ ਨੇ, ਉਹਨਾਂ ਦੇ ਜਾਇਜ਼ ਹੈ ਛਲ ਕਰਨਾ, ਸਾਡੇ ਜਾਇਜ਼ ਨਹੀਂ ਹੈ, ਕਦੇ ਨਹੀਂ ਕਰ ਸਕਦੇ। ਗੁਰਮੁਖ ਨਹੀਂ ਕਰ ਸਕਦੇ, ਗੁਰਮੁਖਾਂ ਦੇ ਜਾਇਜ਼ ਨਹੀਂ ਹੈ ਛਲ ਕਰਨਾ, ਉਹਨਾਂ ਦੇ ਹੋ ਜਾਇਜ਼। ਜਿਹੜੇ ਤਾਂ ਅਸੀਂ ਕੱਚੇ, ਉਹ ਤਾਂ ਛੜ ਨਹੀਂ ਸਮਝ ਸਕੇ। ਜਿਹੜੇ ਪੱਕੇ ਸੀ ਉਹ ਕਹਿੰਦੇ ਸੀ ਛੜ ਕਰਦੇ ਨੇ, ਜਿਹੜੇ ਗੁਰੂ ਦੇ ਨਾਲ ਪੱਕੇ ਸਿੱਖ ਸੀ ਉਹਨਾਂ ਨੂੰ ਸਮਝ ਸੀ ਵੀ ਛੜ ਕਰਦੇ ਨੇ, ਜਿਹੜੇ ਗੁਰਮੁਖ ਸੀ ਜਿਹਨਾਂ ਨੂੰ ਗੁਰਬਾਣੀ ਦੀ ਸੋਝੀ ਸੀ ਉਹਨਾਂ ਨੂੰ ਪਤਾ ਸੀ ਛੜ ਕਰਦੇ ਨੇ, ਜਿਹੜੇ ਛੜ ਨਹੀਂ ਸਮਝੇ ਉਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਸੀ, ਉਹਨਾਂ 'ਚ ਮਾਤਾ ਗੁਜਰੀ ਵੀ ਸੀ। ਇਤਿਹਾਸ ਪੜ੍ਹ ਲਓ, ਜੇ ਸੋਝੀ ਹੁੰਦੀ ਗੁਰਬਾਣੀ ਦੀ ਕਦੇ ਨਹੀਂ ਸੀ ਕਹਿੰਦੀ ਮਾਤਾ ਗੁਜਰੀ ਵੀ ਛੱਡ ਦਿਓ, ਚਲੋ ਸਮਝ ਹੈ ਨਹੀਂ ਸੀ, ਗੁਰਬਾਣੀ 'ਤੇ ਵਿਸ਼ਵਾਸ ਹੈ ਨਹੀਂ ਸੀ। ਇਸ ਤੋਂ ਪਤਾ ਲੱਗਦਾ ਗੁਰਬਾਣੀ ਨੇ ਐਵੇਂ ਨਹੀਂ ਔਰਤਾਂ ਨੂੰ ਥੱਲੇ ਰੱਖਿਆ ਹੋਇਆ, ਕੋਈ ਕਾਰਨ ਕਾਰਨ ਕੋਈ ਠੋਸ ਕਾਰਨ ਇਹਦੇ। ਕਹਿ ਇਤਿਹਾਸ 'ਚ ਦੇਖੋ ਪੜ੍ਹ ਕੇ ਵੀ ਮਜਬੂਰ ਕੀਤਾ ਤਾਂ ਸਿਰ ਪਾਸੇ ਨੂੰ ਨਹੀਂ ਕੀਤਾ, ਚਲੋ ਛੱਡਣ ਕਿਉਂ ਕੀਤਾ, ਇਹ ਤਾਂ ਭਗਤ ਵਸ਼ਲ ਹੈ, ਛੱਡ ਨਹੀਂ ਹੋ ਸਕਦਾ, ਛੱਡ ਕਿਵੇਂ ਹੋ ਗਿਆ, ਕਿਵੇਂ ਹੋ ਗਿਆ ਛੱਡ। ਜਿਸ ਐਂਗਲ ਤੋਂ ਹੁਣ ਵਿਆਖਿਆ ਹੋਣੀ ਹੈ, ਕਿਸੇ ਨੂੰ ਬੋਲਤੀ ਬੰਦ ਹੋ ਜਾਣੀ ਹੈ ਸਾਰਿਆਂ ਦੀ, ਇਤਿਹਾਸ ਸਾਰਿਆਂ ਦੇ ਪੱਲੇ ਕੀ ਹੈ, ਉਹਦਾ ਗੱਲਾਂ ਕੁਛ ਕਰਦੇ ਨਹੀਂ ਸੀ, ਪਰ ਹੁਣ ਕਰਨੀਆਂ ਪੈਣਗੀਆਂ, ਝੂਠ ਨੂੰ ਝੂਠ ਸਾਬਤ ਕਰਨ ਵਾਸਤੇ ਸਭ ਕੁਛ ਕਰਨਾ ਪਊਗਾ, ਚਾਹੇ ਉਹ ਕਿੰਨਾ ਵੀ ਨੁਕਸਾਨਦੇਹ ਹੋਵੇ। ਨੁਕਸਾਨ ਵੀ ਬਹੁਤ ਕਰਦਾ ਹੁੰਦਾ ਸੱਚ, ਜੋ ਪਹਿਲਾ ਧਰਮ ਨੇ ਸਾਡਾ ਉਹ ਕੀਤਾ ਹੋਇਆ, ਢਾਂਚਾ ਖੜਾ ਕੀਤਾ ਹੋਇਆ, ਇਹ ਤਹਿਸ ਨਹਿਸੇ ਹੋਣੇ, ਤਾਂ ਹੀ ਗੱਲ ਬਣਦੀ, ਕਾਫੀ ਕੁਛ ਹੋਣਾ, ਸੱਚ ਕਹਿਣਾ ਪੈਣਾ, ਜਾਂ ਸੱਚ ਕਹਿਣਾ ਪਊਗਾ ਨਾ, ਪਰ ਕਾਫੀ ਕੁਛ ਤਕਲੀਫ ਹੋਊਗੀ, ਫਿਰ ਸੱਟ ਲੱਗਣੀ ਲੱਗਣੀ, ਨੁਕਸਾਨ ਹੋਣਾ ਹੀ ਹੋਣਾ। ਸੱਚ ਨੂੰ ਕਹਿਣ ਵਾਸਤੇ ਇਹ ਵੀ ਸੁਣੇ ਪੁਰਾਣੇ ਸਿੰਘਾਂ ਤੇ, ਜਿਹੜੇ ਗਾਹਾਂ ਤੇ ਗਾਂ ਸੀਨੇ ਪਸੀਨੇ ਗੱਲ, ਕਿ ਜਦੋਂ ਤੇਰੀਆਂ ਚਰਤ ਰੱਖਦੇ ਤੇ ਮਾਤਾ ਨੇ ਵਿਰੋਧ ਕੀਤਾ। ਹਾਂ ਮਾਤਾ ਗੁਜਰੀ ਨੇ ਦੇਖੋ ਗੁਰੂ ਕੇ ਮਹਿਲ ਦਾ ਵਿਰੋਧ ਕਰ ਨਹੀਂ ਸਕਦੇ ਨਾ, ਪਤੀ ਦਾ ਵਿਰੋਧ ਮਾਂ ਕਰ ਸਕਦੀ ਹੈ, ਵਿਰੋਧ ਕੀਤਾ ਸੀ ਮੈਂ ਕੀ ਕਰਦਾ, ਕਹਿੰਦਾ ਤੁਹਾਨੂੰ ਨਹੀਂ ਪਤਾ ਮੈਂ ਕੀ ਕਰਦਾ, ਆਪਣੀ ਡਿਊਟੀ ਕਰਦਾ ਮੈਂ ਕੀ ਕਰਦਾ। ਡਿਊਟੀ ਕਰਦੇ ਰਹੇ ਨੇ ਜੋ ਬਜ਼ੁਰਗ ਕਰਦੇ ਰਹੇ ਨੇ, ਜੋ ਮੇਰਾ ਬਾਪ ਕਰਦਾ ਰਿਹਾ, ਮੇਰਾ ਦਾਦਾ ਕਰਦਾ ਰਿਹਾ, ਮੈਂ ਉਹੀ ਕਰਦਾ, ਮੈਂ ਨਵਾਂ ਕੰਮ ਕੀ ਕਰਦਾ। ਉਹ ਜਿਹੜਾ ਅਰਦਾਸ ਦੀ ਪਹਿਲੀ ਪੌੜੀ ਹੈ ਤਾਂ ਲਿਖੀ ਆ, ਉਹ ਸ਼ੰਕਾ ਖੜੀ ਕਰਤੀ ਸੀ, ਇਹ ਤਾਂ ਜੀ ਹਿੰਦੂਵਾਦੀ ਉਹ ਕਰਨ ਲੱਗ ਗਏ, ਕਹਿੰਦਾ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਉਸੇ ਭਗਵਤੀ ਦੀ ਮੈਂ ਗੱਲ ਕਰਦਾ ਸਿਮਰਿਆ ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਮੈਂ ਨਵਾਂ ਕੰਮ ਨਹੀਂ ਕਰਦਾ ਕੋਈ। ਇਹ ਕਹਿਣਾ ਤਾਂ ਪਿਆ ਸ਼ੰਕਾ ਖੜੀ ਕਰਤੀ ਸੀ ਦੇਵੀ ਦਾ ਪੁਜਾਰੀ ਹੈ ਫਲਾਨਾ ਟਿਮਕਾ, ਅਜੇ ਮੈਂ ਹੁਣ ਰੌਲਾ ਪਾਉਂਦੇ ਜੇ ਲਿਖੀ ਕਹਦੇ। ਇੱਕ ਤਾਂ ਜਿਹੜੇ ਲੋਕ ਕਹਿੰਦੇ ਨੇ ਦੇਵੀ ਦਾ ਪੁਜਾਰੀ ਸੀ, ਉਹਨਾਂ ਨੇ ਇਹ ਕਹਿ ਕੇ ਗੁਰੂ ਨਾਨਕ ਲਈ ਧਿਆਏ, ਜਿਹੜੀ ਗੁਰੂ ਨਾਨਕ ਨੇ ਧਿਆਈ ਸੀ ਉਹੀ ਹੈ, ਉਸੇ ਨੂੰ ਮੈਂ ਕਹਿ ਲਓ। ਇਹਦਾ ਮਤਲਬ ਹੈ ਉਦੋਂ ਭਗਤ ਕਬੀਰ ਜਾਂ ਕੋਈ ਭਗਤ ਜਿਉਂਦਾ ਨਹੀਂ ਸੀ, ਨਹੀਂ ਨਾ ਗੁਰੂ ਨਾਨਕ ਨੂੰ ਮਿਲੇ, ਗੁਰੂ ਨਾਨਕ ਨੇ ਦੁਬਾਰਾ ਚੰਡੀ ਪ੍ਰਗਟ ਕੀਤੀ, ਗੁਰਮਤ ਪ੍ਰਗਟ ਕੀਤੀ, ਗੁਰੂ ਨਾਨਕ ਲਈ ਧਿਆਏ ਦਾ ਮਤਲਬ ਸਾਫ਼ ਹੈ। ਫਿਰ ਅੰਮ੍ਰਿਤਪੁਰ ਤੇ ਅਮਰਦਾਸ ਰਾਮਦਾਸ ਹੈ, ਹੋਈ ਸਾਹਿਬ ਇਹਨਾਂ ਦੀ ਸਾਹੀ ਹੋਈ, ਇਹਨਾਂ ਦੇ ਨਾਲ ਵੀ ਇਹ ਖੜੀ ਰਹੀ ਇਹੀ ਮਤ। ਗੁਰਮਤ ਤੇ ਵੱਡੀ ਚੀਜ਼ ਹੈ, ਕਿਹਦੇ ਮੂਹਰੇ ਅਰਦਾਸ ਕਰਦੇ, ਗੁਰਮਤਿ ਪੂਰੀ ਅਰਦਾਸ ਹੈ, ਅਲਿਖਤੀ ਰੂਪ ਜਿਹੜੀ ਪਈ ਹੈ ਸਾਡੇ ਇਹਦੇ ਅੱਗੇ ਅਰਦਾਸ ਹੈ, ਇਹਦੀ ਉਸਤ ਹੈ। ਇਹ ਤਾਂ ਨਹੀਂ ਪਈ ਆਦਿ ਗ੍ਰੰਥ ਚ, ਆਦਿ ਗ੍ਰੰਥ ਦੀ ਉਸਤ ਹੈ ਇਹ, ਉਹ ਆਦਿ ਗ੍ਰੰਥ ਵਿੱਚ ਪਰਮੇਸ਼ਰ ਦੀ ਉਸਤ ਹੈ। ਕਿੱਥੇ ਪਰਮੇਸ਼ਰ ਦੀ ਉਸਤ, ਕਿੱਥੇ ਪਰਮੇਸ਼ਰ ਦੀ ਮੱਤ ਦੀ ਉਸਤ, ਕਿੱਥੇ ਹਾਕਮ ਦੀ ਉਸਤ, ਕਿੱਥੇ ਉਹਦੇ ਹੁਕਮ ਦੀ ਉਸਤ, ਇੱਕ ਡਿਗਰੀ ਥੱਲੇ ਹੈ। ਇਹਨਾਂ ਨੂੰ ਕੀ ਪਤਾ ਕਿਉਂ ਨਹੀਂ ਪਈ ਵਿੱਚ, ਇਹ ਕੀ ਜਾਣਨ ਵਿਚਾਰੇ, ਇਹ ਜਾਣਨ ਕੀ ਕੀ ਗੱਲ ਹੈ, ਕਿੱਥੇ ਹਾਕਮ, ਕਿੱਥੇ ਉਹਦਾ ਹੁਕਮ। ਉਹਨਾਂ ਨੇ ਹੁਕਮ ਦੀ ਵਡਿਆਈ ਕੀਤੀ, ਹਾਕਮ ਦੀ ਨਹੀਂ ਕੀਤੀ। ਕਹਿੰਦੇ ਹਾਕਮ ਦੀ ਵਡਿਆ ਨਹੀਂ ਕਰਦਾ, ਹੁਕਮ ਤਾਂ ਹਮੇਸ਼ਾ ਹੁੰਦਾ ਨਹੀਂ, ਹਾਕਮ ਹਮੇਸ਼ਾ ਰਹਿੰਦਾ। ਉਹਨਾਂ ਨੇ ਦੂਏ ਨੰਬਰ ਦੇ ਦੀ ਵਡਿਆਈ ਕੀਤੀ, ਹਾਕਮ ਦੀ ਵੀ ਕੀਤੀ ਹੈ ਅਕਾਲ ਉਸਤਤ ਦੇ ਵਿੱਚ, ਇਹਦੀ ਨਹੀਂ ਕੀਤੀ। ਇਵੇਂ ਗੁਰੂ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੱਤ ਦੀ ਵੀ ਵਡਿਆਈ ਕੀਤੀ ਹੈ, ਬਾਣੀ ਦੀ ਵਡਿਆਈ ਕੀਤੀ ਹੈ। ਉਹ ਕਿੱਥੇ ਕੀਤੀ ਹੈ? ਸੂਹੀ ਰਾਗ ਚ। ਉਹ ਸੂਹੀ ਰਾਗ ਇਸ ਲਈ ਹੁੰਦਾ ਸਰ, ਜਦੋਂ ਅਕਾਲ ਉਸਤਤ ਹੈ ਲਿਖਿਆ, ਉਹਦੇ ਵਿੱਚੇ ਦੁਰਗਾ ਸਤੋਤਰ ਲਿਖਿਆ ਹੋਇਆ। ਉਹਦਾ ਦੁਰਗਾ ਸਤੋਤਰ ਹੈ, ਉੱਥੋਂ ਪਤਾ ਲੱਗਦਾ ਵੀ ਕਿਉਂ ਲਿਖਿਆ ਇਹ, ਤੂੰ ਮੇਰਾ ਪਿਤਾ ਤੂੰ ਮੇਰਾ ਮਾਤਾ। ਇਹ ਮਾਤਾ ਰੂਪ ਦੇ ਵਿੱਚ ਉਸਤਤੀ ਕੀਤੀ ਹੈ, ਉੱਥੇ ਪਿਤਾ ਰੂਪ ਦੇ ਵਿੱਚ ਉਸਤਤੀ। ਪਰ ਪਿਤਾ ਪਹਿਲਾਂ, ਪੁਰਖ ਮੈਂ ਨਾਰ ਹੈ, ਪੁਰਖ ਪਹਿਲਾਂ ਕਰਤਾ, ਪੁਰਖ ਪਹਿਲਾਂ ਨਾਰ, ਪਿੱਛੋਂ ਪੁਰਖ ਮੈਂ ਨਾਰ, ਪੁਰਖ ਵਿੱਚੋਂ ਮਾਇਆ ਨਾਰ ਗੁਰਮਤ ਪੈਦਾ ਹੋਈ। ਹੁਣ ਨਾਰਵੇਂ ਪੁਰਖ ਇਹ ਸੰਸਾਰ 'ਚ ਨਾਰ ਹੈ ਸਾਡੇ ਕੋਲ, ਗੁਰਮਤ ਹੈ, ਇੱਥੋਂ ਪੁਰਖ ਨੇ ਜਨਮ ਲੈਣਾ, ਇੱਥੋਂ ਜਨਮ ਲੈ ਕੇ ਪੁਰਖ ਹੋਣਾ। ਪੁਰਖ ਮੈਂ ਨਾਰ, ਨਾਰਵੇਂ ਪੁਰਖਾ, ਨਾਰਵੇਂ ਪੁਰਖਾ ਕੀ ਹੈ, ਪੁਰਖ ਕੀ ਹੈ? ਬ੍ਰਹਮ ਗਿਆਨ ਜੋ ਹੈ ਨਾ, ਵਿਵੇਕ, ਵਿਵੇਕ ਪੁਰਖ ਹੈ, ਵਿਵੇਕ ਬੁੱਧ ਹੈ। ਵਿਵੇਕ ਨੇ ਵਿਵੇਕ ਬੁੱਧ ਪੈਦਾ ਕੀਤੀ, ਵਿਵੇਕ ਬੁੱਧ ਨੇ ਵਿਵੇਕੀ ਪੈਦਾ ਕਰਦੇ ਨੇ। ਵਿਵੇਕ ਬੁੱਧ ਕੀ ਪੈਦਾ ਕਰਦੀ ਹੈ? ਵਿਵੇਕੀ ਜਨਮ ਪਦਾਰਥ ਮਿਲਦਾ ਹੈ। ਵਿਵੇਕੀ ਕਿੱਥੇ ਜਾਂਦਾ? ਉੱਥੇ ਹੀ ਜਾਂਦਾ ਜਿੱਥੋਂ ਬੁੱਧ ਪੈਦਾ ਹੋਈ। ਐਵੇਂ ਨਹੀਂ ਕਹਿਤਾ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੇ ਬ੍ਰਹਮ ਗਿਆਨੀ। ਐਡੀ ਬੜੀ ਗੱਲ ਕਹਿਤੀ, ਇਹ ਬੁਝਾਰਤ ਨੂੰ ਹੱਲ ਕਰਨ ਵਾਲੇ ਵਾਸਤੇ ਗੱਲ ਕਹੀ ਹੋਈ ਹੈ। ਜਿਹਨੂੰ ਆਤਮ ਗਿਆਨ ਨਹੀਂ ਸਮਝਣੀ, ਉਹ ਨਹੀਂ ਦੱਸ ਸਕਦਾ ਕੀ ਗੱਲ ਹੈ। ਹਰਨਾਮ ਪੁਰਖ ਹੈ, ਨਾਮ ਸਮਾਇਆ ਉਹਦੇ ਵਿੱਚ, ਨਾਮ ਤੋਂ ਹੀ ਪੈਦਾ ਹੋਈ ਹੈ, ਨਾਮ ਇਹਦੇ ਵਿੱਚ ਸਮਾਇਆ ਹੋਇਆ, ਉਹੀ ਮੱਖਣ ਹੈ ਨਾਮ।
ਕਿਤੇ ਦੇਵੀ ਵੇਸ,
ਦੇਵੀ ਜਿਹੜੀ ਕੀ ਹੈ? ਦੇਵੀ ਮੱਤ ਹੈ, ਮੱਤੀ ਦੇਵੀ, ਮੱਤ ਨੂੰ ਦੇਵੀ ਕਿਹਾ ਹੈ ਗੁਰਬਾਣੀ। ਇਹਦੀ ਵੀ ਦੇਵੀ ਲਫ਼ਜ਼ ਆਇਆ ਨਹੀਂ ਹੋਇਆ ਆਦਿ ਗੁਰੂ ਗ੍ਰੰਥ। ਮੱਤੀ ਦੇਵੀ, ਜਿੰਨੀਆਂ ਦੇਵੀਆਂ ਨੇ ਮੱਤਾਂ ਨੂੰ ਕਿਹਾ ਹੈ, ਗੁਰਮਤ ਵੀ ਦੇਵੀ ਹੈ, ਉਹ ਚੰਡੀ ਹੈ। ਚੰਡੀ ਦੇ ਪੈਰਾਂ 'ਚ ਪਿਆ ਸ਼ਿਵਜੀ, ਦੇਖ ਲਿਓ ਕੈਲੰਡਰ। ਰਾਮ ਚੰਦਰ ਸ਼ਿਵਜੀ ਦੀ ਪੂਜਾ ਕਰਦਾ ਦਿਖਾਇਆ, ਉੱਥੇ ਚੰਦ ਸਮੁੰਦਰ ਨੂੰ ਪੁੜ ਲਾਉਂਦੇ ਸੀ। ਵਿਸ਼ਨੂੰ ਦਾ ਅਵਤਾਰ ਹੈ ਨਾ ਰਾਮ ਚੰਦਰ, ਵਿਸ਼ਨੂੰ ਨਾਲ ਵੱਡਾ ਤਾਂ ਹੋ ਗਿਆ ਸ਼ਿਵ, ਸ਼ਿਵਜੀ ਦੀ ਪੂਜਾ ਕਰਦਾ ਨਾ ਉਹ, ਸ਼ਿਵ ਤੋਂ ਵੱਡੀ ਹੋ ਗਈ ਚੰਡੀ, ਹੋ ਗਈ ਨਾ। ਛਾਤੀ ਤੇ ਪੈਰ ਰੱਖਿਆ ਹੋਇਆ ਕੈਲੰਡਰ ਰਾਜੇ, ਇਹਨਾਂ ਨੇ ਵੀ ਛਾਪਿਆ ਹੋਇਆ। ਕਿਹਨਾਂ ਨੇ? ਬ੍ਰਹਮ ਗਿਆਨੀਆਂ ਨੇ ਛਾਪਿਆ, ਸਾਬਤ ਕਰਕੇ ਛਪਾਇਆ, ਸਾਬਤ ਕੀਤਾ। ਜਦੋਂ ਗੱਲਾਂ ਕਰਦੇ ਨੇ ਸਭ ਤੋਂ ਇਹ ਵੱਡੀ ਹੈ ਚੰਡੀ, ਵੱਡੀ ਹੈ ਸਭ ਤੋਂ ਵੱਡੀ। ਉਹ ਕੌਣ ਹੈ? ਗੁਰਮਤ ਹੈ ਸਭ ਤੋਂ ਵੱਡੀ। ਹਾਂ, ਸਭ ਕੁਝ ਢਾਲ ਲੈਂਦੀ ਹੈ, ਸਭ ਨੂੰ ਢਾਲ ਦਿੰਦੀ ਹੈ। ਕਿਉਂ? ਕਾਲ ਹੋ ਕੋ ਕਾਲ, ਸ਼ਿਵ ਕਾਲ ਹੈ ਨਾ, ਸ਼ਿਵ ਨੂੰ ਕਾਲ ਮੰਨੇ, ਕਾਲ ਹੋ ਕੋ ਕਾਲ ਦਸਮ ਪਾਤਸ਼ਾਹ ਕਹਿੰਦੇ ਨੇ, ਇਸੇ ਦਸਮ ਗ੍ਰੰਥ ਕਹਿੰਦੇ ਨੇ, ਇਹਨੂੰ ਇਹ ਕਹਿੰਦੇ ਨੇ ਵੀ ਤੂੰ ਕਾਲ ਹੋ ਕੋ ਕਾਲ। ਇਹਦੀ ਵਡਿਆਈ ਕਰਦੇ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ। ਕਿਉਂ? ਜਿਹੜੀ ਸ਼ਿਵਜੀ ਦੀ ਮਨਾਵਤ ਹੈ ਅੰਦਰ, ਉਹਨੂੰ ਢਾਉਣਾ ਕਿਹਨੇ? ਗੁਰਮਤਿ ਨੇ ਢਾਤਾ ਨਾ, ਅੱਜ ਸਾਰੇ ਢਾਹੇ ਰੱਖਦੇ, ਉਹਨੇ ਆਪ ਹੀ ਢਾਹੇ ਨੇ। ਅਕਾਲ ਪੁਰਖ ਹੀ ਦੇ ਕੋਰਟ ਕਮਿਸ਼ਨ ਭੇਜ, ਕਿਤੇ ਕਾਨ ਮਹੇਸ਼ ਕਹਿ ਕੇ ਢਾਤ ਸਭ ਨੋਤ ਢਾਤੀ
ਕਿਤੇ ਦੇਵ ਦਾਨਵ ਮੁਨੀ ਕਿਤੇ ਕਿਤੇ ਰਤਨ
ਦੇਵ ਵੀ ਇੱਕ ਨਹੀਂ ਹੈਗਾ ਸਾਰਿਆਂ ਦੇ ਅੰਦਰ ਦੇਵ ਹੈ ਸਾਰਿਆਂ ਦੇ ਅੰਦਰ ਦੇਵ ਹੈ ਇਹੀ ਦੇਵ ਹੈ ਇਹੀ ਵਿਸ਼ਨੂੰ ਹੈ ਇਹੀ ਬ੍ਰਹਮਾ ਇਹੀ ਸ਼ਬਦ ਸਭ ਕੁਛ ਇਹੀ ਹੈ ਜੀਵ ਦੋ ਹਿੱਸਿਆਂ ਚ ਮਨ ਕਰਕੇ ਕਾਨ ਹੈ ਕ੍ਰਿਸ਼ਨ ਹੈ ਕਾਲਾ ਚਿੱਤ ਕਰਕੇ ਰਾਮ ਸਭ ਘੱਟ ਰਾਮ ਬੋਲਦਾ ਰਾਮ ਦੇ ਵਿੱਚ ਕ੍ਰਿਸ਼ਨ ਦੇ ਵਿੱਚ ਰਾਮ ਬੋਲਦਾ ਲੋਕ ਕਹਿੰਦੇ ਨੇ ਕ੍ਰਿਸ਼ਨ ਬੜਾ ਉਹ ਕਹਿੰਦੇ ਰਾਮ ਬੜਾ ਲੜਾਈ ਇਸ ਗੱਲ ਦੀ ਪਰ ਰਾਮ ਚ ਉਹਦਾ ਕ੍ਰਿਸ਼ਨ ਦਾ ਜਨਮ ਹੁੰਦਾ ਹੈ ਪਰ ਇਹਨੂੰ ਮੰਨਦੇ ਨਹੀਂ ਉਹ ਕਹਿੰਦੇ ਅਸੀਂ ਕਹਿੰਦੇ ਮੰਨੀਏ ਸੀ ਰਾਮ ਭਗਤ ਕ੍ਰਿਸ਼ਨ ਭਗਤ ਆਪ ਸੁੱਚੀ ਔਰ ਉਹਨਾਂ ਨੂੰ ਪਤਾ ਵੀ ਜਮਨਾ ਦੇ ਕਿਨਾਰੇ ਕਿਉਂ ਕ੍ਰਿਸ਼ਨ ਨੂੰ ਕਿਹਾ ਜਮਨਾ ਦੇ ਕਿਨਾਰੇ ਹੀ ਰਹਿੰਦਾ ਕ੍ਰਿਸ਼ਨ ਕਲਪਨਾ ਦੇ ਕਿਨਾਰੇ ਜਮਨਾ ਨੇ ਗੰਗਾ ਚ ਮਿਲਣਾ ਤਾਂ ਗੰਗਾ ਨੇ ਗਾਹਾਂ ਜਾਣਾ ਗੰਗਾ ਰਾਮ ਕੀ ਹੈ ਅੰਤਰਾਤਮਾ ਦੀ ਆਵਾਜ਼ ਕ੍ਰਿਸ਼ਨ ਦਾ ਧਿਆਨ ਇੱਥੇ ਖਤਮ ਹੋ ਜਾਂਦਾ ਰਾਮ ਆ ਜਾ ਕੇ ਜਮਨਾ ਖਤਮ ਗੰਗਾ ਹੀ ਰਹਿ ਜਾਂਦੀ ਹੈ ਗਾਹਾਂ ਤਾਂ ਲੜੀ ਫੇਰ ਜਾਂਦੇ ਨੇ ਉਹ ਗੰਗਾ ਰਾਮ ਦੀ ਹੈ ਸ਼ਿਵਜੀ ਦਾ ਕਬਜ਼ਾ ਦਿਖਾਤਾ ਆ ਸ਼ਿਵਜੀ ਨੇ ਜਟਾਂ ਚ ਰੋਕੀ ਹੈ ਗੰਗਾ ਸ਼ਿਵਜੀ ਨਹੀਂ ਸੀ ਚਾਹੁੰਦਾ ਵਿਚਾਰਧਾਰਾ ਪ੍ਰਗਟ ਹੋਵੇ ਸ਼ਿਵਜੀ ਸ਼ਿਵਜੀ ਚਾਹੂਗਾ ਫਿਰ ਇਹ ਤਾਂ ਆ ਕਹਿੰਦੀ ਹੈ
ਉਹਦੀ ਛਾਤੀ ਦੇ ਪੈਰ ਧਰਦੀ ਹੈ
ਉਹਦੀ ਤਾਂ ਛਾਤੀ ਦੇ ਪੈਰ ਧਰਦੀ ਹੈ ਇਹ ਉਹ ਕਹਿੰਦੇ ਕਹੂਗਾ ਸੰਸਾਰ ਚ ਪ੍ਰਗਟ ਹੋ ਜਾਵੇ ਉਹਨੇ ਰਜਾ ਕੇ ਤਾਂ ਰੱਖੀ ਆ ਵੀ ਜੇ ਪ੍ਰਗਟ ਹੋ ਗਈ ਮੇਰੇ ਵਾਲਾ ਫੱਟੀ ਪੁੱਜ ਜਾਣੀ ਮੈਨੂੰ ਨਹੀਂ ਮੰਨਣਾ ਕਿਸੇ ਨੇ ਮੇਰੀ ਸਮਾਧੀ ਗਈ ਫਿਰ
ਕਿਤੇ ਦੇਵ ਦਾਨਵ ਮੁਨੀ ਕਿਤੇ
ਕਿਤੇ ਦੇਵ ਦਾਨਵ ਮੁਨੀ ਕਿਤੇ ਦੇਵ ਦਾਨਵ ਮੁਨਾ ਦੇ ਅਵਸਥਾ ਦੇ ਬਥੇਰੇ ਆਦਮੀ ਦਿੱਤੇ ਹਾਂਜੀ
ਕਿਤੇ ਰਤਨ ਸਮੁੰਦਰ
ਜਿਹੜੇ ਦੇਵ ਦਾਨਵ ਮੁਨੀ ਨੇ ਮੈਂ ਕਿਹਾ ਫਿਰ ਇੱਕੋ ਇੱਕ ਰਹਿ ਗਿਆ ਰਾਵਣ ਇੱਕ ਰਹਿ ਗਿਆ ਜੇ ਰਾਵਣ ਦੀ ਗੱਲ ਆਈ ਹੈ ਫਿਰ ਇੱਕ ਰਹਿ ਗਿਆ ਉਹ ਮੂਰਖਾਂ ਵਾਸਤੇ ਇੱਕ ਰਹਿ ਗਿਆ ਨਾ ਰਾਮ ਇੱਕ ਹੈ ਸਮੇਂ ਘੱਟ ਰਾਮ ਬੋਲੇ ਨਾ ਰਾਵਣ ਇੱਕ ਹੈ ਨਾ ਕ੍ਰਿਸ਼ਨ ਇੱਕ ਹੈ ਨਾ ਸ਼ਿਵ ਇੱਕ ਹੈ ਉਹ ਕਹਾਣੀਆਂ ਕਿੱਥੇ ਗਈਆਂ ਸਿਮਰਤ ਵੇਦ ਪੁਰਾਣ ਦੀਆਂ ਕਹਾਣੀਆਂ ਕਿੱਥੇ ਗਈਆਂ ਇਹ ਅਰਥ ਕਿਵੇਂ ਕਰ ਦੇਣਗੇ ਜਦੋਂ ਕਹਿ ਰਹੇ ਨੇ ਕਿ ਪੰਡਿਤ ਮੁੱਲਾ ਜੋ ਲਿਖ ਦੀਆ ਛਾੜ ਚੱਲੇ ਹਮ ਕਛੂ ਨਾ ਲਿਖੀ ਕਬੀਰ ਕਹਿੰਦਾ ਗੁਰਬਾਣੀ ਚ ਅਸੀਂ ਕੁਛ ਵੀ ਉਹ ਗੱਲ ਨਹੀਂ ਲਿਖੀ ਜਿਹੜੀ ਪੰਡਿਤ ਮੁੱਲਾ ਦੇ ਕਿਤਾਬਾਂ ਚ ਸੀ ਜੇ ਅਸੀਂ ਰਾਮ ਕਿਹਾ ਤਾਂ ਅਸੀਂ ਸਭ ਘੱਟ ਰਾਮ ਬੋਲੇ ਕਹਿਤਾ ਅਸੀਂ ਜਿਹੜੇ ਕ੍ਰਿਸ਼ਨ ਦਾ ਨਾਮ ਵਰਤਿਆ ਸਾਡਾ ਕ੍ਰਿਸ਼ਨ ਕੋਈ ਹੋਰ ਹੈ ਸਾਡੇ ਕੇਤੇ ਨੇ ਕ੍ਰਿਸ਼ਨ ਵਰਮੇ ਕੇਤੇ ਨੇ ਇਹਨਾਂ ਵਾਲਾ ਵਰਮਾ ਨਹੀਂ ਹੈ ਸਾਡਾ ਗਿਆਨ ਖੰਡ ਦੇ ਵਿੱਚ ਤਾਂ ਕਿੰਨੇ ਹੋ ਗਏ ਅੱਜ ਤਾਂ ਗਿਆਨ ਪ੍ਰਚੰਡ ਹੋਣਾ ਕਹਾਂ ਇਹ ਤਾਂ ਗਿਆਨ ਖੰਡੇ ਹੋਇਆ ਅੱਜ ਤਾਂ ਗਿਆਨ ਖੰਡ ਹੋਇਆ ਗਿਆਨ ਖੰਡ ਜੇ ਕਿੰਨੇ ਬਣ ਗਏ ਜੇ ਤਾਂ ਗਿਆਨ ਪ੍ਰਚੰਡ ਹੋਣਾ ਕਹਾਂ ਨੇ ਕਿਉਂ ਕੀ ਬਣਦਾ ਕਿਤੇ ਰਤਨ ਸਮੁੰਦਰ ਰਤਨਾਂ ਦੇ ਸਮੁੰਦਰ ਭਰੇ ਹੋਏ ਨੇ ਕਿੰਨੇ ਰਤਨਾਂ ਦੇ ਸਮੁੰਦਰ ਤਾਂ ਹੁਣ ਆ ਸਮੁੰਦਰ ਚੋਂ ਰਤਨ ਕੱਢੇ ਨੇ ਇਹਨਾਂ ਨੇ ਇਹ ਤਾਂ ਇਹਨਾਂ ਦਾ ਇੱਕੋ ਹੀ ਹੈ ਇੱਥੇ ਤਾਂ ਸਾਰਿਆਂ ਦੇ ਹਿਰਦੇ ਰਤਨਾਂ ਨੇ ਭਰੇ ਪਏ ਨੇ ਜਿਹੜੇ ਗੁਣ ਨੇ ਰਤਨ ਨੇ ਹਿਰਦੇ ਸਮੁੰਦਰ ਨੇ ਮੱਤ ਵਿੱਚ ਰਤਨ ਜਵਾਹਰ ਮਾਣਕ ਗੁਰਮਤ ਨੂੰ ਮੰਨਣ ਵਾਲਿਆਂ ਦੇ ਹਿਰਦੇ ਰਤਨ ਜਵਾਹਰ ਇਹਨਾਂ ਭਰੇ ਪਏ ਨੇ ਰਿੜਕਣਾ ਕੀ ਹੈ ਰਿੜਕਣਾ ਇਹ ਖਾਰਾ ਸਮੁੰਦਰ ਨਹੀਂ ਰਿੜਕੀਦਾ ਹੁੰਦਾ ਦੁੱਧ ਰਿੜਕੀਦਾ ਉਹ ਹਿਰਦੇ ਜਿਹਾ ਰਿੜਕਾਉਂਦਾ ਹੁੰਦਾ ਬਾਹਰ ਨਹੀਂ ਰਿੜਕੀਦਾ ਬਾਹਰ ਖੜੂਗਾ ਕਿੱਥੇ ਰਿੜਕੂ ਜਾਂਦਾ
ਕੀਤੀਆਂ ਖਾਣੀ ਕੀਤੀਆਂ ਬਾਣੀ ਕੀਤੇ ਪਾਤ ਨਰਿੰਦ
ਕੀਤੀਆਂ ਖਾਣੀ ਖਾਣੀਆਂ ਵੀ ਜਾਰਦੀਆਂ ਇਹਨਾਂ ਨੇ ਚਾਰ ਖਾਣੀਆਂ ਚ ਵੰਡ ਲਿਆ ਆਪਣੇ ਹਿਸਾਬ ਨਾਲ ਹੋਰ ਬਥੇਰੀਆਂ ਇਹੋ ਜਿਹੇ ਸੰਸਾਰ ਹੈਗੇ ਪਲੈਨਟ ਹੈਗੇ ਨੇ ਉੱਥੇ ਰਚਨਾ ਹੋਰ ਕਿਸਮ ਦੀ ਇਹੋ ਜਿਹੀ ਨਹੀਂ ਹੈਗੀ ਛੱਡੋ ਪਰੇ ਆਪਾਂ ਨੇ ਕੀ ਲੈਣਾ ਕਹਿਤਿਆਂ ਖਾਣੀ ਚਾਰ ਖਾਣੀਆਂ ਤੇ ਵਿਸ਼ਵਾਸ ਨਹੀਂ ਕਰਨਾ ਅਸੀਂ ਚਾਰ ਬਾਣੀਆਂ ਤੇ ਵਿਸ਼ਵਾਸ ਨਹੀਂ ਕਰਨਾ ਅਸੀਂ ਭਾਵੇਂ ਲਿਖੀਆਂ ਹੋਈਆਂ ਨੇ ਗੁਰਬਾਣੀ ਉਹ ਤਾਂ ਲਿਖੀਆਂ ਉਹਨਾਂ ਦੀਆਂ ਲਿਖੀਆਂ ਹੋਈਆਂ ਨੇ ਕੰਡੈਮ ਕਰਨ ਖਾਤਰ ਲਿਖੀਆਂ ਨੇ ਇੱਥੇ ਕੰਡੈਮ ਕਰਤੀ ਰਿਜ਼ਲਟ ਹੈ ਸਾਰੀ ਗੁਰਬਾਣੀ ਦਾ ਜਪਜੀ ਸਾਹਿਬ ਨਿਚੋੜ ਨਿਚੋੜ ਵੀ ਹੈ ਬੇਸਿਕ ਥਿਊਰੀ ਵੀ ਹੈ ਬੇਸਿਕ ਜਿਹੜੀ ਗੱਲ ਹੈ ਨਾ ਬੇਸਿਕ ਇਹ ਹੈ ਕਹਾਂ ਜਾ ਕੇ ਕਿਤੇ ਚਾਰ ਖਾਣੀ ਜੇ ਆ ਜਾਏ ਤਾਂ ਉਹ ਚਾਰ ਖਾਣੀ ਉਹਨਾਂ ਦੀ ਗੱਲ ਹੈ ਸਾਡੀ ਨਹੀਂ ਹੈ 84 ਲੱਖ ਜੂਨ ਉਹਨਾਂ ਦੀ ਹੈ ਸਾਡੀ ਨਹੀਂ ਹੈ ਹੁਣ ਉਹਨਾਂ ਚ ਤਾਂ ਉਸੇ ਭਾਸ਼ਾ 'ਚ ਗੱਲ ਕਰਾਂਗੇ 84 ਲੱਖ ਜੂਨ ਸਭਾਈ ਚਲੋ ਕਹਿ ਤਾਂ 84 ਲੱਖੇ ਸੀ ਮਾਨਸ ਕੋ ਪ੍ਰਭ ਦੇਹੀ ਪਰ ਮਾਨਸ ਤਾਂ ਵੱਡਾ ਹੈ ਕਹਿੰਦੇ ਹਾਂ ਵੱਡਾ ਪਰ ਇੱਥੇ ਗੱਲ ਕਰ 84, 85, 86, 83, 82 ਕੁਛ ਵੀ ਹੈ ਪਿੱਛੇ ਮਾਨਸ ਕੋ ਪ੍ਰਭ ਦੇਹੀ ਵਡਿਆਈ ਮਾਨਸ ਨੂੰ ਵਡਿਆਈ ਦੇਤੀ ਨਾ ਇਹ ਬੰਦਨ ਪਰ ਇੱਥੇ ਹੀ ਗੱਲ ਆਪਾਂ ਨੂੰ ਇੱਥੇ ਮਤਲਬ ਇਸ ਪੌੜੀ ਤੇ ਜੇ ਨਾ ਚੁੱਕੇ ਫਿਰ ਆਏ ਜਾਏ ਦੁੱਖ ਪੈਂਦਾ ਗੱਲ ਤਾਂ ਇੰਨੀ ਹੈ ਸਾਡੀ ਪਿੱਛੇ ਕਿੰਨੀਆਂ ਨੇ ਅਸੀਂ ਕੀ ਲੈਣਾ ਉਹ ਝਗੜੇ ਚ ਕਿਉਂ ਪਈਏ ਅਸੀਂ ਜਿਹਦਾ ਹੱਲੇ ਕੋਈ ਨਹੀਂ ਉਹਦਾ ਹੱਲ ਕੋਈ ਨਹੀਂ ਉਹ ਝਗੜਿਆਂ ਦੇ ਵਿੱਚ ਨਹੀਂ ਜਾਣ ਬੁੱਝ ਕੇ ਪਏ ਜੇ ਉਹ ਝਗੜਿਆਂ ਚ ਪੈ ਜਾਂਦੇ ਫਿਰ ਤਾਂ ਕਮੇ ਰੁਕ ਜਾਂਦਾ ਅਸੀਂ ਨਹੀਂ ਮੰਨਦੇ ਉਹ ਵੀ ਅਸੀਂ ਹੁਣ ਅਸੀਂ ਕੀ ਲੈਣਾ ਕਿੰਨੇ ਹੀ ਨੇ ਅਸੀਂ ਦਿਮਾਗ ਦੇ ਬੋਝ ਉਹ ਲੱਦਣੇ ਨਹੀਂ ਹਨ ਉਹਨਾਂ ਨੇ ਲੱਦੇ ਨੇ ਇਹ ਵੇਦ ਪੜ੍ਹੇ ਕਾ ਖਰਚ ਅੰਦਰ ਜਸ ਖੋਤੇ ਦੇ ਦਿਮਾਗ ਤੇ ਲੱਦਣੇ ਸਾਰੇ ਆਦਾਸ਼ਤ ਗਿਣੀ ਫਿਰੀ ਜੋ ਅਸੀਂ ਤਾਂ ਗਿਣਤੀ ਤੋਂ ਜਦ ਗਿਣਤੀ ਤੋਂ ਪਰੇ ਹਾਂ ਲੇਖਾ ਛਾੜ ਗਿਣਤੀਆਂ ਮਿਣਤੀਆਂ ਦਾ ਸਾਨੂੰ ਲੋੜ ਨਹੀਂ ਕਿਤੇ ਪਾਤ ਨਰਿੰਦ ਨਰਿੰਦ ਹੁੰਦਾ ਨਰਾਂ ਦਾ ਜਿਹੜੇ ਆਦਮੀ ਨੇ ਨਾ ਉਹਨਾਂ ਚੋਂ ਵੱਡਾ ਵੱਡੇ ਨੂੰ ਨਰਿੰਦ ਪੱਤ ਵਾਲੇ ਇੱਜ਼ਤ ਵਾਲੇ ਆਦਮੀ ਹੁੰਦੇ ਆਦਮੀ ਚੋਂ ਉਹ ਵੀ ਕਿੰਨੇ ਜੇ ਆਦਮੀ ਚ ਕਿੰਨੀ ਇੱਜ਼ਤ ਵਾਲੇ ਲੋਕ ਨੇ ਸੰਸਾਰ ਚ ਪਤਾ ਲੱਗਦਾ ਕਿੰਨੇ ਰਾਜੇ ਨੇ
ਕੀਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤ ਅਨੰਤ
ਇਹਦੇ ਸੁਰਤੀ ਧਿਆਨ ਕਈ ਪ੍ਰਕਾਰ ਦੇ ਨੇ ਸੁਰਤੀ ਕੀ ਹੈ ਧਿਆਨ ਕਈ ਪ੍ਰਕਾਰ ਦੇ ਸੁਰਤੀਆਂ ਕਈ ਪ੍ਰਕਾਰ ਦੀਆਂ ਨੇ ਕੋਈ ਕਿਤੇ ਨੂੰ ਧਿਆਨ ਕਿਵੇਂ ਜੋੜਦਾ ਕੋਈ ਕਿਵੇਂ ਜੋੜਦਾ ਕਿਸੇ ਦੀ ਸੁਰਤੀ ਕਿਤੇ ਹੈ ਕਿਸੇ ਦੀ ਸੁਰਤੀ ਕਿਤੇ ਹੈ ਕਿਸੇ ਦੀ ਕੋਈ ਪ੍ਰਾਪਤੀ ਹੈ ਕਿਸੇ ਦੀ ਕੋਈ ਪ੍ਰਾਪਤੀ ਦੀ ਗੱਲ
ਸੇਵਕ ਕਿਤੇ
ਸੇਵਕ ਵੀ ਬਹੁਤ ਨੇ ਸੇਵਾ ਕਰਨ ਵਾਲੇ ਆਪਣੇ ਹਿਸਾਬ ਨਾਲ ਕਿਤੇ ਜਾਂ ਲਫ਼ਜ਼ ਆਊਗਾ ਡਿਫਰੈਂਟ ਉੱਥੇ ਜ਼ਿਆਦਾ ਆ ਜਾਣਗੇ
ਨਾਨਕ ਅੰਤ ਨਾ
ਨਾਨਕ ਕਹਿੰਦਾ ਇੱਥੇ ਕੋਈ ਅੰਤ ਹੈ ਕਿੰਨੀ ਗਿਣਤੀ ਕਰਾਂ ਮੈਂ ਜੇ ਗਿਣਤੀ ਕਰਨ ਲੱਗੀ ਕੋਈ ਅੰਤ ਨਹੀਂ ਅੰਤ ਨਾ ਅੰਤ ਕਹਿ ਕੇ ਗਿਣਤੀ ਤੋਂ ਫਿਰ ਕਿਆ ਪਿਛੜ ਜਾਓ ਟੂ ਦੀ ਪੁਆਇੰਟ ਆ ਜਾਓ ਗੱਲ ਆਖਰ ਇਹ ਜਨਮ 'ਚ ਕਰਨਾ ਕੀ ਹੈ ਸਵਾਲ ਇੰਨਾ ਹੀ ਹੈ ਸਰ ਸਭ ਕੋ ਨਕਸ਼ਾ ਦਿਖਾ ਕੇ ਆਖਰ ਮਸਲਾ ਇਹ ਹੈ ਵੀ ਹੁਣ ਕਰਨਾ ਕੀ ਹੈ ਅਸੀਂ ਅੰਤ ਨਾ ਅੰਤ ਇੱਥੇ ਕੋਈ ਅੰਤ ਨਹੀਂ ਗਿਣਨ ਦੀ ਲੋੜ ਨਹੀਂ ਇਹਨਾਂ ਬਾਰੇ ਜਾਣਨ ਦੀ ਲੋੜ ਨਹੀਂ ਕਿਉਂਕਿ ਨਾਨਕ ਨੇ ਕਿਉਂ ਦੱਸਿਆ ਨਾਨਕ ਨੇ ਗਿਆਨ ਪ੍ਰਚੰਡ ਦੀ ਅਵਸਥਾ 'ਚ ਹੈ ਤਾਂ ਦੱਸਿਆ ਤੇ ਗਿਆਨ ਪ੍ਰਚੰਡ ਦੀ ਅਵਸਥਾ ਵਾਲੇ ਨੂੰ ਸਭ ਕੁਝ ਦਿੰਦਾ ਸਾਨੂੰ ਤਾਂ ਉਹੀ ਦੱਸਿਆ ਅਸੀਂ ਤਾਂ ਉਹਦੇ ਵਿਸ਼ਵਾਸ ਹੀ ਕਰਨਾ ਜੇ ਵਿਸ਼ਵਾਸ ਕਰ ਲਈਏ ਇਹਨਾਂ ਗੱਲਾਂ 'ਤੇ ਫਿਰ ਗਿਆਨ ਪ੍ਰਚੰਡ ਦੀ ਅਵਸਥਾ ਜਾਣੋ ਕਿ ਵਰਨਾ ਜਾ ਨਹੀਂ ਸਕਦਾ ਗਿਆਨ ਪ੍ਰਚੰਡ ਚ ਉਹ ਗੱਲਾਂ ਸਾਰੀਆਂ ਸੱਚ ਹੋਣਗੀਆਂ।